शस्त्र खट पिंग गिरन चढ़ जाए, अंध लख बदरो सुने जो काल कृपा कराए। कहां बुद्ध प्रभ तुच्छ हमारी, मरन सके मेहमान जो तुहारी। हम ना सकत कार सिफत तुम्हारी, आप ले हो तुम कथा सुधारी। बेशुमार अथा अगणित तोले, ज्यों बुलाओ त्यों नानक दास बोले। दीन दुनिया दे मालिक दी हजूरी अंदर जुड़ बैठे सत्संगियो, करो रसना पवित्राओ गज के फतेह बुलाओ जी। वाहिगुरु जी का खालसा, वाहिगुरु जी की फतेह। गुरु सवारियो, सतगुरु जी दी अपार बख्शिश रहमत होई है जो अज फिर सतगुरु जी ने सुभाग बख्शे कबीर साहब जी दे पावन श्लोकां दी जो विचार चल रही है उस बाणी विचों विचार करन दा, रल मिल के असां विचार करनी है। कबीर जी की बख्शिश करदे ने, आओ बड़े प्यार नाल सरवण करिए, फिर जिवें मेरा मालक सोझी बख्शिश करेगा कुछ विचार आप जी नाल सांझे करांगे। वाहिगुरु जी सतनाम श्री वाहिगुरु। कबीर तां स्यों प्रीत कर, जां को ठाकुर राम। पंडित राजे भूपति, आवे कौने काम। कबीर प्रीत एक स्यों किए, आन दुबदा जाए। पावे लांबे केस कर, पावे कर मुंडाए। कबीर जग काजल की कोठरी, अंध परै तिस माहे। हों बलहारी तिन को, पैस जनीकस जाए। गुरु स्वारियो, एक बारी करो रसना पवित्र प्यार नाल उच्चारण करो जी। सतनाम श्री वाहे गुरु। फिर उच्चारण करो जी, सतनाम श्री वाहे गुरु। कबीर जी सानू बार बार एक प्रेरणा देंदे ने कि प्यारिया, तू दुनी विच रहना है पर सांझ दीन नाल पा के रखनी है। रहना तू माया विच है पर तेरी प्रीत जेड़ी है वो मालक दे नाल बनी रवे। तेनू इस दुनिया विच रहिंदिया होया पदार्थ भी चाहिदे ने, पर ऐसा ना होवे कि पदार्थां च इन्ना खचत हो जाए कि तेनू प्रभु ही भुल जाए। तेनू दातां चाहिदियां ने, जिन्नियां चाहिदियां ने तू लै, ਪਰ ਇੱਕ ਗੱਲ ਯਾਦ ਰੱਖੀ, ਉਸ ਦਾਤੇ ਨੂੰ ਨਾ ਕਿਤੇ ਭੁਲਾ ਦੇਈਂ ਜਿਹੜਾ ਦਾਤਾਂ ਦੇਣ ਵਾਲਾ ਹੈ। ਪਰ ਬਹੁਤਾਤ ਵਿੱਚ ਐਸਾ ਹੁੰਦਾ ਜੋ ਵੇਖਣ ਵਿੱਚ ਆਇਆ ਕਿ ਮਨੁੱਖ ਝੋਲੀ ਅੱਡ ਕੇ ਦਾਤਾਂ ਤੇ ਮੰਗਦਾ, ਪਰ ਜਦੋਂ ਦਾਤਾਂ ਸਾਡੀ ਝੋਲੀ ਵਿੱਚ ਪੈ ਜਾਂਦੀਆਂ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ। ਪਰ ਜਦੋਂ ਸਾਰਿਆਂ ਦੀਆਂ ਝੋਲੀਆਂ ਭਰ ਦਿੰਦਾ, ਫਿਰ ਕੋਈ ਵਿਰਲੇ ਹੀ ਜਿਹੜਾ ਚੇਤੇ ਰੱਖਦਾ, ਬਹੁਤੀ ਵਾਰੀ ਤੇ ਫਿਰ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਇੰਨੀਆਂ ਪਿਆਰੀਆਂ ਲੱਗਣ ਲੱਗ ਪੈਂਦੀਆਂ ਨੇ ਕਿ ਉਹ ਦਾਤਾ ਫਿਰ ਚੇਤੇ ਹੀ ਨਹੀਂ ਆਉਂਦਾ, ਉਹ ਦਾਤਾ ਤੇ ਭੁੱਲ ਹੀ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਸ਼ਹਿਰੇ ਤੇ ਚੜ੍ਹਾਈ ਕੀਤੀ ਤੇ ਰਸਤੇ ਵਿੱਚ ਇੱਕ ਡੇਰਾ ਆਇਆ ਜਿਸ ਨੂੰ ਦਰਬਾਰੀ ਜੀ ਦਾ ਡੇਰਾ ਆਖਦੇ ਸਨ। ਇਹ ਦਰਬਾਰੀ ਜੀ ਕੌਣ ਨੇ? ਇਹ ਭਾਈ ਕਨ੍ਹੱਈਆ ਜੀ ਦੀ ਸੰਪਰਦਾ ਵਿੱਚੋਂ। ਉਸ ਡੇਰੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੜਾ ਕੀਤਾ। ਰਾਤ ਟਿਕਾਣਾ ਕੀਤਾ ਤੇ ਨਾਲ ਕਹਿ ਦਿੱਤਾ, ਜਦੋਂ ਸਵੇਰੇ ਤੁਰਨ ਲੱਗੇ ਨਾ ਤੇ ਕਹਿਣ ਲੱਗੇ, ਦਰਬਾਰੀ ਜੀ ਅਰਦਾਸ ਕਰੋ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਜਿੱਤ ਹਾਸਲ ਹੋਵੇ। ਔਰ ਇਹ ਵੀ ਸੁਣਨ ਵਿੱਚ ਆਉਂਦਾ, ਅਸੀਂ ਪੜ੍ਹਦੇ ਵੀ ਹਾਂ ਕਿ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ। ਐਸਾ ਹੋ ਨਹੀਂ ਸਕਦਾ ਕਿ ਉਹਦੇ ਦਰ ਤੇ ਪ੍ਰਵਾਨ ਨਾ ਹੋਵੇ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਲ ਤੋ ਇਹ ਹੈ ਕਿ ਬੜੀ ਮੁਸ਼ਕਲ ਸੇ ਹੋਤੀ ਹੈ, ਬੜੀ ਔਖੀ ਹੈ, ਅੰਦਰੋਂ ਅਰਦਾਸ ਹੋ ਜਾਏ। ਅਰਦਾਸ ਕਰਨੀ ਗੱਲ ਹੋਰ ਹੈ, ਅਰਦਾਸ ਹੋ ਜਾਏ ਤੇ ਗੱਲ ਹੋਰ ਹੈ। ਅਰਦਾਸ ਕੀਤੀ ਗਈ, ਔਰ ਇਹ ਵੀ ਸਾਹਿਬ ਜੀ ਕਹਿੰਦੇ ਨੇ ਕਿ ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਜਦੋਂ ਜਨ ਬਣ ਕੇ ਅਰਦਾਸ ਕਰਾਂਗੇ ਨਾ ਤੇ ਉਹ ਕਦੇ ਬਿਰਥਾ ਵੀ ਨਹੀਂ ਜਾਂਦੀ। ਪਰ ਮੁਸੀਬਤ ਕੀ ਹੈ ਕਿ ਜਨ ਬਣਨਾ ਹੀ ਬੜਾ ਔਖਾ ਹੈ। ਜਨ ਬਣਨਾ ਕੀ ਹੁੰਦਾ? ਜਦੋਂ ਬਾਕੀ ਸਾਰੇ ਹੀਲੇ ਵਸੀਲੇ ਇੱਕ ਪਾਸੇ ਕਰਦੇ ਨੇ, ਮਨੁੱਖ ਨੂੰ ਬੜੇ ਸਹਾਰੇ ਹੁੰਦੇ ਨੇ, ਕਿਸੇ ਨੂੰ ਧਨ ਦੌਲਤ ਦਾ ਸਹਾਰਾ, ਕਿਸੇ ਨੂੰ ਆਪਣੀ ਪਦਵੀ ਦਾ ਸਹਾਰਾ, ਕਿਸੇ ਨੂੰ ਧੀਆਂ ਪੁੱਤਰਾਂ ਦਾ ਸਹਾਰਾ, ਭੈਣ ਭਰਾਵਾਂ ਦਾ ਸਹਾਰਾ, ਕਿਸੇ ਨੂੰ ਮਾਂ ਬਾਪ ਦਾ ਸਹਾਰਾ, ਬੜੇ ਸਹਾਰੇ। ਪਰ ਜਦੋਂ ਇਹ ਸਾਰੇ ਹੀ ਸਹਾਰੇ ਜਾਂਦੇ ਰਹਿਣ, ਕੋਈ ਆਸਰਾ ਹੋਰ ਨਜ਼ਰ ਨਾ ਆਵੇ, ਸਾਹਿਬ ਕਹਿੰਦੇ ਨੇ ਨਾ, ਜਾਂ ਕੋ ਮੁਸ਼ਕਲ ਲੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਇਸਰਾਓ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜਦੋਂ ਸਾਰੇ ਹੀਲੇ ਵਸੀਲੇ ਜਾਂਦੇ ਰਹਿਣ, ਫਿਰ ਵੀ ਉਹ ਮਾਲਕ ਚੇਤੇ ਆ ਜਾਏ ਤੇ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ। ਪਰ ਇਹ ਹੈ ਜਨ ਬਣਨਾ, ਜਦੋਂ ਹੋਰ ਕੋਈ ਹੀਲਾ ਵਸੀਲਾ ਨਹੀਂ, ਜਦੋਂ ਇਹ ਅਵਸਥਾ ਬਣ ਜਾਏ ਕਿ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੇ ਵਾਹਿਗੁਰੂ, ਮੇਰਾ ਦੁੱਖ ਸੁੱਖ ਹੋਰ ਕੋਈ ਸੁਣਨ ਵਾਲਾ ਨਹੀਂ, ਕੇਵਲ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਤੇ ਉਹ ਮਾਲਕ ਐਸਾ, ਉਹ ਫਿਰ ਅਰਦਾਸ ਪ੍ਰਵਾਨ ਕਰ ਲੈਂਦਾ, ਕਬੂਲ ਹੋ ਜਾਂਦੀ ਹੈ। ਔਰ ਜਦੋਂ ਅਰਦਾਸ ਕੀਤੀ ਗਈ, ਦਰਬਾਰੀ ਜੀ ਨੇ ਅਰਦਾਸ ਕੀਤੀ, ਅਰਦਾਸ ਪ੍ਰਵਾਨ ਹੋ ਗਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੰਗ ਜਿੱਤ ਗਏ, ਵਾਪਸ ਆਏ ਤੇ ਉਸੇ ਥਾਂ ਤੇ ਟਿਕਾਣਾ ਕੀਤਾ। ਖਿਆਲ ਕਰਿਓ, ਉਸੇ ਹੀ ਸਥਾਨ ਤੇ ਆ ਕੇ ਰਾਤ ਫਿਰ ਟਿਕੇ ਤੇ ਨਾਲੇ ਕਹਿ ਰਹੇ ਸਨ ਦਰਬਾਰੀ ਜੀ ਅੱਜ ਮੈਂ ਬਹੁਤ ਖੁਸ਼ ਹਾਂ ਅੱਜ ਜੋ ਕਹੋਗੇ ਮੈਂ ਦੇ ਦਿਆਂਗਾ ਜੇ ਆਖੋ ਤੇ ਡੇਰੇ ਦੇ ਨਾਂ ਜਗੀਰ ਲਾ ਦਿਆਂ ਜਿੰਨੀ ਕਹੋ ਜਗੀਰ ਲਾ ਦੇਣਾ ਮੈਂ ਬਹੁਤ ਪ੍ਰਸੰਨ ਹਾਂ ਜੋ ਮੰਗੋ ਮੈਂ ਦਿਆਂਗਾ ਤੇ ਦਰਬਾਰੀ ਜੀ ਹੱਸ ਪੈ ਕਹਿਣ ਲੱਗੇ ਓਏ ਸ਼ੇਰੇ ਪੰਜਾਬ ਕੱਲ ਤੂੰ ਅਜੇ ਇਸੇ ਦਰ ਤੇ ਝੋਲੀ ਅੱਡ ਕੇ ਮੰਗਤਾ ਬਣ ਕੇ ਖਲੋਤਾ ਸੀ ਹੈਰਾਨਗੀ ਹੋਈ ਹੈ ਕਿ ਅੱਜ ਤੂੰ ਦਾਤਾ ਬਣ ਕੇ ਕਿੱਥੋਂ ਆ ਗਿਆ ਕੱਲ ਤੇ ਤੂੰ ਇੱਥੇ ਹੀ ਮੰਗਤਾ ਬਣ ਕੇ ਖੜਾ ਸੀ ਹਕੀਕਤ ਇਹ ਹੈ ਜਦੋਂ ਦਾਤਾਂ ਮਿਲਦੀਆਂ ਨੇ ਤੇ ਫਿਰ ਦਾਤਾ ਭੁੱਲ ਜਾਂਦਾ ਹੈ ਅਹਿਸਾਸ ਕਰਵਾ ਦਿੱਤਾ ਗਲਤੀ ਦਾ ਬਹੁਤੀ ਵਾਰੀ ਮਨੁੱਖ ਦਾਤਾਂ ਨੂੰ ਪਿਆਰ ਕਰਦਾ ਦਾਤੇ ਨੂੰ ਨਹੀਂ ਪਰ ਸਾਹਿਬ ਜੀ ਕਹਿੰਦੇ ਨੇ ਤੇਰੇ ਨੂੰ ਤੈਨੂੰ ਦਾਤਾਂ ਵੀ ਚਾਹੀਦੀਆਂ ਨੇ ਪਰ ਦਾਤੇ ਨੂੰ ਨਾ ਵਸਾਰੀ ਉਹਨੂੰ ਨਾਲ ਚੇਤੇ ਰੱਖੀ ਤੈਨੂੰ ਪੈਸਾ ਚਾਹੀਦਾ ਪਰ ਪ੍ਰਭੂ ਨੂੰ ਨਾ ਵਸਾਰੀ ਉਹ ਮਾਲਕ ਵੀ ਤੇਰੇ ਹਿਰਦੇ ਵਿੱਚ ਹਰ ਵੇਲੇ ਵਸਣਾ ਚਾਹੀਦਾ ਇਸ ਦੁਨੀ ਦੇ ਵਹਿਣ ਵਿੱਚ ਬਹੁਤੇ ਲੋਕ ਐਸੇ ਨੇ ਜਿਹੜੇ ਵਹਿ ਜਾਂਦੇ ਨੇ ਔਰ ਦੀਨ ਨੂੰ ਭੁਲਾ ਬੈਠਦੇ ਨੇ ਪਰ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਤੂੰ ਦੁਨੀ ਵਿੱਚ ਰਹਿਣਾ ਹੈ ਹੋਰ ਕਿੱਥੇ ਜਾਏਗਾ ਰਹਿਣਾ ਤੈਨੂੰ ਇੱਥੇ ਹੀ ਪੈਣਾ ਤੂੰ ਦੁਨੀ ਵਿੱਚ ਰਹਿਣਾ ਹੈ ਪਰ ਦੁਨੀ ਵਿੱਚ ਬਹਿਣਾ ਨਹੀਂ ਤੂੰ ਇੱਥੇ ਟਿਕਣਾ ਨਹੀਂ ਬਹੁਤੀ ਵਾਰੀ ਬੰਦਾ ਜਿਸ ਮੰਜ਼ਿਲ ਤੇ ਪਹੁੰਚਣਾ ਉਹਨੂੰ ਭੁੱਲ ਹੀ ਜਾਂਦਾ ਉੱਥੇ ਹੀ ਬੈਠ ਜਾਂਦਾ ਉਂਗਲੀ ਨੇ ਇਸ਼ਾਰਾ ਕੀਤਾ ਕਿ ਉਹ ਚੰਦਰਮਾ ਹੈ ਇਸ਼ਾਰਾ ਤੇ ਚੰਦਰਮਾ ਵੱਲ ਸੀ ਪਰ ਅਸੀਂ ਉਂਗਲੀ ਨੂੰ ਫੜ ਕੇ ਬੈਠ ਗਏ ਅਸੀਂ ਚੰਦਰਮਾ ਵੱਲ ਵੇਖਿਆ ਹੀ ਨਹੀਂ ਸਾਨੂੰ ਤੇ ਜੇ ਕਿਸੇ ਨੇ ਉਸਦੇ ਰੱਬ ਦੇ ਘਰ ਦੀ ਗੱਲ ਸੁਣਾ ਦਿੱਤੀ ਨਾ ਅਸੀਂ ਉਹਨੂੰ ਹੀ ਰੱਬ ਬਣ ਕੇ ਪੂਜਣਾ ਸ਼ੁਰੂ ਕਰ ਦਿੱਤਾ ਰੱਬ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ ਇਸ਼ਾਰਾ ਤੇ ਕਿਸੇ ਹੋਰ ਪਾਸੇ ਸੀ ਪਰ ਇੱਥੇ ਆ ਕੇ ਮਨੁੱਖ ਭੁੱਲ ਗਿਆ ਤੋ ਕਬੀਰ ਜੀ ਕਹਿੰਦੇ ਨੇ ਕਿ ਇੱਕ ਪਾਸੇ ਦੀਨ ਹੈ ਦੂਜੇ ਪਾਸੇ ਦੁਨੀ ਹੈ ਤੂੰ ਇਹ ਵੇਖ ਤੂੰ ਸਾਂਝ ਦੋਨਾਂ ਨਾਲ ਹੀ ਪਾਣੀ ਪਰ ਦੋਨਾਂ ਨਾਲ ਸਾਂਝ ਰੱਖਦਿਆਂ ਹੋਇਆਂ ਇੱਕ ਪਾਸੇ ਕਿਤੇ ਔਲਾਰ ਨਾ ਹੋ ਜਾਈ ਦੁਨੀ ਵਾਲੇ ਪਾਸੇ ਜੇ ਤੂੰ ਦੀਨ ਵਾਲੇ ਪਾਸੇ ਔਲਾਰ ਹੋ ਗਿਆ ਤੇਰੀ ਦੁਨੀ ਵੀ ਸਵਰ ਜਾਏਗੀ ਪਰ ਜੇ ਤੂੰ ਕੇਵਲ ਦੁਨੀ ਵਾਲੇ ਪਾਸੇ ਔਲਾਰ ਹੋ ਕੇ ਦੀਨ ਨੂੰ ਭੁੱਲ ਗਿਆ ਤੇ ਕਹਿੰਦੇ ਨੇ ਨਾ ਦੁਨੀ ਰਹਿਣੀ ਏ ਤੇ ਨਾ ਦੀਨ ਹੀ ਰਹਿਣਾ ਦੋਵਾਂ ਚੋਂ ਕੁਝ ਵੀ ਪ੍ਰਾਪਤੀ ਨਹੀਂ ਹੋਣੀ ਕੁਝ ਵੀ ਪ੍ਰਾਪਤ ਨਹੀਂ ਹੋਏਗੀ ਇਸ ਕਰਕੇ ਕਹਿੰਦੇ ਨੇ ਇਸ ਵਹਿਣ ਵਿੱਚ ਜਿਹੜੇ ਵਹਿ ਜਾਂਦੇ ਨੇ ਨਾ ਉਹਨਾਂ ਨੂੰ ਫਿਰ ਬਾਹਰ ਕੱਢਣ ਵਾਲਾ ਹੋਰ ਕੋਈ ਨਜ਼ਰ ਵੀ ਨਹੀਂ ਆਉਂਦਾ ਉਹਨਾਂ ਨੂੰ ਬਚਾਉਣ ਵਾਲਾ ਵੀ ਹੋਰ ਕੋਈ ਨਹੀਂ ਕਿਉਂਕਿ ਦੁਨੀ ਕੀ ਏ ਮਾਇਆ ਦੁਨੀ ਮਾਇਆ ਹੈ ਤੇ ਮਾਇਆ ਨੇ ਐਸੀ ਗ੍ਰਿਫਤ ਵਿੱਚ ਲਿਆ ਆਪਣੀ ਗ੍ਰਿਫਤ ਵਿੱਚ ਇਸ ਦੁਨੀਆਂ ਨੂੰ ਇਹਨੇ ਐਸੀ ਲੋਰੀ ਦਿੱਤੀ ਕਿ ਦੁਨੀਆਂ ਨੂੰ ਸਵਾ ਦਿੱਤਾ ਦੁਨੀਆਂ ਨੂੰ ਚੇਤਾ ਹੀ ਭੁੱਲ ਗਿਆ ਕਿ ਦੀਨ ਵਾਲੇ ਪਾਸੇ ਵੀ ਤੁਰਨਾ ਸੀ ਇੱਥੇ ਆ ਕੇ ਮਨੁੱਖ ਭੁੱਲ ਗਿਆ ਔਰ ਕਿੰਨੇ ਕੁ ਨੇ ਜਿਹੜੇ ਸੁੱਤੇ ਹੋਏ ਨੇ ਮੇਰੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਇਸ ਝੂਠੀ ਮਾਇਆ ਨੇ ਇੱਕ ਨਹੀਂ ਦੋ ਨਹੀਂ ਅਸੰਖ ਭਾਵ ਅਣਗਿਣਤ ਜਿਨ੍ਹਾਂ ਨੂੰ ਸਵਾ ਦਿੱਤਾ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ ਕਹਿੰਦੇ ਨੇ ਉਹ ਜਾਗਦੇ ਨੇ ਕੌਣ ਜਾਗਦੇ ਨੇ ਜਿਨ੍ਹਾਂ ਦੀ ਰਸਨਾ ਤੇ ਉਸ ਮਾਲਕ ਦਾ ਨਾਮ ਹੈ ਉਹ ਜਾਗਦੇ ਨੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ। ਮਾਇਆ ਵਿੱਚ ਰਹਿੰਦਿਆਂ ਵੀ ਉਦਾਸ ਰਹਿੰਦੇ ਨੇ, ਦੁਨੀ ਵਿੱਚ ਰਹਿੰਦਿਆਂ ਵੀ ਧਿਆਨ ਦੀਨ ਦੇ ਨਾਲ ਜੋੜ ਕੇ ਰੱਖਦੇ ਨੇ। ਗੁਰ ਕਿਰਪਾ ਜਿਹ ਨਰਕੋ ਕੀਨੀ, ਇਹਦਾ ਮਤਲਬ ਜਾਗਦੇ ਕੌਣ ਨੇ? ਜਿਨ੍ਹਾਂ ਤੇ ਉਸ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਉਹਦੀ ਕਿਰਪਾ ਤੋਂ ਬਗੈਰ ਜਾਗਿਆ ਵੀ ਨਹੀਂ ਜਾ ਸਕਦਾ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਬਹੁਤੇ ਤੇ ਐਸੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਸੁੱਤੇ ਹੋਏ ਹਾਂ। ਜਦੋਂ ਕੋਈ ਬੰਦਾ ਸੁਪਨਾ ਵੇਖਦਾ ਨਾ ਜੀ, ਉਸ ਵੇਲੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਸੁੱਤਾ ਹੋਇਆ, ਮੈਂ ਸੁਪਨਾ ਵੇਖ ਰਿਹਾ। ਨਹੀਂ, ਉਸ ਵੇਲੇ ਉਹਦੇ ਜਿਹਨ ਵਿੱਚ ਇੱਕੋ ਗੱਲ ਹੁੰਦੀ ਹੈ ਕਿ ਇਹ ਜੋ ਕੁਝ ਹੈ ਇਹ ਸੱਚ ਹੋ ਰਿਹਾ ਹੈ। ਇਹੀ ਕਾਰਨ ਹੈ ਕਈ ਵਾਰੀ ਜਦੋਂ ਭਿਆਨਕ ਸੁਪਨਾ ਕੋਈ ਆਉਂਦਾ ਨਾ, ਤੇ ਬੰਦੇ ਦੀ ਸੁੱਤੇ ਪੈ ਦੀ ਚੀਕ ਨਿਕਲ ਜਾਂਦੀ ਹੈ, ਕਿਉਂਕਿ ਉਸ ਵੇਲੇ ਉਹਨੂੰ ਸੱਚ ਮੰਨ ਕੇ ਬੈਠਾ ਹੁੰਦਾ ਕਿ ਜੋ ਹੈ ਇਹ ਸੱਚ ਹੈ। ਪਰ ਪਤਾ ਉਦੋਂ ਲੱਗਦਾ ਜਦੋਂ ਚੀਕ ਨਿਕਲੀ, ਇੱਕ ਤਾਂ ਮੱਖ ਖੁੱਲ ਗਈ ਤੇ ਸ਼ਰਮਿੰਦਗੀ ਵੀ ਹੋਈ ਕਿ ਹੱਦ ਹੋ ਗਈ। ਬਾਕੀ ਮੈਂਬਰ ਕੀ ਕਹਿਣਗੇ ਕਿ ਸਿਆਣਾ ਬਿਆਣਾ ਚੀਕਾਂ ਮਾਰੀ ਜਾਂਦਾ? ਪਰ ਸਮਝ ਆ ਗਈ ਕਿ ਨਹੀਂ, ਇਹ ਤੇ ਝੂਠ ਹੀ ਸੀ, ਇਹ ਤੇ ਸੁਪਨਾ ਸੀ। ਕਦੋਂ ਪਤਾ ਲੱਗਦਾ? ਜਦੋਂ ਕੋਈ ਜਾਗ ਜਾਂਦਾ, ਫਿਰ ਪਤਾ ਲੱਗਾ ਵੀ ਇਹ ਤੇ ਇੱਕ ਸੁਪਨਾ ਸੀ। ਨਰਪਤੇਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਤੇ ਹੋਇਆ ਕਿ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਕਹਿੰਦੇ ਨੇ ਅਸ਼ਤ ਰਾਜ, ਰਾਜ ਭਾਗ ਹੁੰਦਿਆਂ ਨਰਪਤ ਕਹਿੰਦੇ ਨੇ ਰਾਜੇ ਨੂੰ, ਰਾਜਾ ਸਿੰਘਾਸਨ ਦੇ ਉੱਤੇ ਨੀਂਦ ਆ ਗਈ, ਸੌ ਗਿਆ ਤੇ ਸੁਪਨਾ ਆ ਗਿਆ, ਸੁਪਨੇ ਵਿੱਚ ਸ਼ਿਕਾਰ ਖੇਡਣ ਚਲਾ ਗਿਆ, ਬਹੁਤ ਦੂਰ ਨਿਕਲ ਗਿਆ, ਉੱਥੇ ਕਿਸੇ ਹਲਕੇ ਕੁੱਤੇ ਨੇ ਕੱਟ ਲਿਆ, ਜੇਬ ਵਿੱਚ ਹੱਥ ਮਾਰਿਆ ਤੇ ਪੈਸਾ ਕੋਈ ਨਹੀਂ, ਦੌੜਿਆ ਦਵਾਈ ਲੈਣ ਵਾਸਤੇ। ਜਿੱਧਰ ਵੀ ਜਾਂਦਾ ਕਹਿੰਦੇ ਨੇ ਪੈਸੇ ਲਿਆ, ਹੁਣ ਪੈਸਾ ਕੋਲ ਕੋਈ ਨਹੀਂ ਤੇ ਆਪਣੀ ਜਾਨ ਬਚਾਉਣ ਵਾਸਤੇ ਨਾ ਮੰਗਦਾ ਫਿਰਦਾ। ਜਿੰਨੇ ਪੈਸੇ ਉਸ ਹਕੀਮ ਨੇ ਮੰਗੇ, ਇਹਨੇ ਕਿਸੇ ਕੋਲੋਂ ਮਾਇਆ ਲਈ, ਮੰਗ ਕੇ ਲਿਆਇਆ ਤੇ ਲੈ ਕੇ ਜਦੋਂ ਦੌੜਿਆ ਆ ਰਿਹਾ ਸੀ ਨਾ ਕਿ ਮੈਂ ਛੇਤੀ ਵੈਦ ਕੋਲ ਪਹੁੰਚ ਜਾਵਾਂ, ਰਸਤੇ ਵਿੱਚ ਠੋਕਰ ਲੱਗੀ, ਠੇਡਾ ਲੱਗਿਆ ਤੇ ਗਿਰ ਗਿਆ। ਬਸ ਗਿਰਨ ਦੀ ਦੇਰ ਸੀ, ਇੱਕੋ ਦਮ ਚੀਕ ਨਿਕਲੀ, ਹਾਏ ਮਾਂ! ਹੋਇਆ ਕਿ ਅੱਖ ਖੁੱਲ ਗਈ, ਸਿੰਘਾਸਨ ਤੇ ਬੈਠੇ ਨੂੰ ਇੰਨੀ ਸ਼ਰਮ ਆਈ ਕਿ ਹੱਦ ਹੋ ਗਈ। ਮੈਂ ਇੱਕ ਰਾਜਾ ਸਿੰਘਾਸਨ ਤੇ ਬੈਠਾ, ਰਾਜ ਸਿੰਘਾਸਨ ਤੇ ਬੈਠਿਆ ਹੀ, ਪਰ ਨੀਂਦ ਆ ਗਈ ਤੇ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ। ਇਸੇ ਤਰ੍ਹਾਂ ਹੀ ਮੇਰੇ ਸਾਹਿਬ ਜੀ ਕਹਿੰਦੇ ਨੇ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ। ਅਸ਼ਤ ਰਾਜ ਦਾ ਮਤਲਬ ਹੈ ਕਿ ਰਾਜ ਭਾਗ ਹੁੰਦਿਆਂ ਹੋਇਆਂ ਵੀ ਉਹਦੇ ਨਾਲ ਵਿਛੜ ਗਿਆ ਸੁਪਨੇ ਵਿੱਚ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਕਹਿੰਦੇ ਨੇ ਇਹ ਹੀ ਹਾਲਤ ਸਾਡੀ ਵੀ ਹੈ। ਬੰਦਾ ਸੁਪਨੇ ਵੇਖਦਾ ਰਹਿੰਦਾ, ਪਰ ਜਿਹਦੇ ਤੇ ਮਾਲਕ ਕਿਰਪਾ ਕਰ ਦਿੰਦੇ ਨਾ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਜੁਗਤ ਪਛਾਨੀ, ਉਹਨੂੰ ਇਸ ਜੁਗਤ ਦੀ ਸਮਝ ਆ ਜਾਂਦੀ ਹੈ। ਉਹ ਫਿਰ ਇਸ ਤਰ੍ਹਾਂ ਮਿਲ ਜਾਂਦਾ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਉਹਦਾ ਵਖਰੇਵਾਂ ਕੋਈ ਰਹਿ ਹੀ ਨਹੀਂ ਜਾਂਦਾ, ਉਹ ਰਹਿੰਦਾ ਭਾਵੇਂ ਦੁਨੀਆਂ ਦੇ ਵਿੱਚ, ਪਰ ਦੁਨੀ ਵਿੱਚ ਰਹਿੰਦਾ ਵੀ ਉਹ ਜਾਗਦਾ ਰਹਿੰਦਾ। ਜਿਹੜਾ ਬੰਦਾ ਜਾਗਦਾ ਨਾ ਜੀ, ਉਹ ਆਪਣਾ ਵੀ ਧਿਆਨ ਰੱਖਦਾ, ਉਹ ਦੂਜੇ ਦਾ ਵੀ ਧਿਆਨ ਰੱਖਦਾ। ਇੱਕ ਜਾਗਦਾ ਹੋਵੇ ਤੇ ਦੂਜਿਆਂ ਦਾ ਵੀ ਉਹ ਨੁਕਸਾਨ ਨਹੀਂ ਹੋਣ ਦਿੰਦਾ। ਅਗਰ ਇੱਕ ਜਾਗਦਾ ਹੋਵੇ, ਜਿਹੜਾ ਜਾਗਦਾ ਨਾ, ਕਹਿੰਦੇ ਨੇ ਉਹ ਲੁੱਟਿਆ ਨਹੀਂ ਜਾਂਦਾ ਕਦੀ। ਬਹੁਤਾਤ ਵਿੱਚ ਲੋਕੀ ਲੁੱਟੇ ਜਾਂਦੇ ਨੇ, ਪਰ ਜਿਹੜਾ ਜਾਗਦਾ ਉਹ ਨਹੀਂ ਜੇ ਲੁੱਟਿਆ ਜਾਂਦਾ, ਉਹ ਦੂਜਿਆਂ ਦਾ ਵੀ ਬਚਾਅ ਕਰ ਦਿੰਦਾ। ਤੇ ਸਿੱਖ ਤੇ ਹਮੇਸ਼ਾ ਹੀ ਜਾਗਦਾ। ਇਸੇ ਕਰਕੇ ਤੇ ਕਹਿੰਦੇ ਨੇ ਕਿ ਸਿੱਖ ਜਿਹੜਾ ਨਾ, ਇਹ ਆਪਣਾ ਤੇ ਭਲਾ ਲੋਚਦਾ ਹੀ, ਇਹ ਦੂਜਿਆਂ ਦਾ ਵੀ ਭਲਾ ਲੋਚਦਾ, ਇਹ ਦੂਜਿਆਂ ਦਾ ਵੀ ਭਲਾ ਕਰਦਾ। ਇਸੇ ਕਰਕੇ ਸਿੱਖ ਤੇ ਰੋਜ਼ ਅਰਦਾਸ ਵਿੱਚ ਇਹ ਸ਼ਬਦ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਸਿੱਖ ਹੈ ਜਿਹੜਾ ਰੋਜ਼ ਸਰਬੱਤ ਦੇ ਭਲੇ ਦੀ ਮੰਗ ਕਰਦਾ, ਸਾਰਿਆਂ ਦਾ ਭਲਾ ਲੋੜਦਾ। ਕਿਉਂ? ਕਿਉਂਕਿ ਸਿੱਖ ਜਾਗਤ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਉਹ ਫਿਰ ਅੰਮ੍ਰਿਤਮਈ ਬਾਣੀ ਜਿਹੜੀ ਨੇ ਉਹ ਰਸਨਾ ਤੋਂ ਪੜ੍ਹਦੇ ਨੇ। ਉਹਨਾਂ ਦੀ ਰਸਨਾ ਤੇ ਅੰਮ੍ਰਿਤਮਈ ਬੋਲ ਹੁੰਦੇ ਨੇ ਉਸ ਮਾਲਕ ਦੇ। ਕੌਣ? ਜਿਹੜੇ ਜਾਗਦੇ ਨੇ। ਔਰ ਕਿਹੜਾ ਹੈ ਜਿਹੜਾ ਇਸ ਮਾਇਆ ਦੇ ਵਹਿਣ ਵਿੱਚੋਂ ਬਾਂਹ ਫੜ ਕੇ ਬਾਹਰ ਕੱਢ ਸਕੇ? ਉਹ ਹੀ ਕੱਢ ਸਕਦਾ ਜਿਹੜਾ ਆਪ ਜਾਗਦਾ, ਦੂਜਾ ਨਹੀਂ। ਇੱਥੋਂ ਤੱਕ ਕਹਿ ਦਿੱਤਾ ਕਬੀਰ ਸਾਹਿਬ ਜੀ ਨੇ, ਕਹਿੰਦੇ ਨੇ ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕਾਮ। ਕਹਿੰਦੇ ਨੇ ਕਿ ਇਹਨਾਂ ਚੋਂ ਕਿਸੇ ਵੀ ਕੰਮ ਨਹੀਂ ਆਉਣਾ। ਬੰਦਾ ਭੁਲੇਖੇ ਨਾਲ ਡਿੱਗ ਤੇ ਪੈਂਦਾ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਏਡੇ ਦਿਆਲੂ ਸਤਿਗੁਰੂ ਜੀ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਸਾਡੇ ਵਾਸਤੇ ਬੇਨਤੀ ਕਰਦੇ ਨੇ। ਭਾਵੇਂ ਕਿ ਪਹਿਲਾਂ ਸਾਡੀਆਂ ਸ਼ਿਕਾਇਤਾਂ ਵੀ ਲਾਈਆਂ, ਪਰ ਨਾਲ ਇੱਕ ਬੜਾ ਪਿਆਰਾ ਬਚਨ ਵੀ ਕਰਦੇ ਨੇ। ਕਹਿੰਦੇ ਨੇ ਅੰਧਕੂਪ ਮੈਂ ਪਤਤ ਬਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਕਹਿੰਦੇ ਨੇ ਹੇ ਵਾਹਿਗੁਰੂ, ਹੇ ਪਰਮਾਤਮਾ, ਇਹ ਤੇਰੇ ਭੁੱਲੜ ਬੱਚੇ ਮਾਇਆ ਦੇ ਹਨੇਰੇ ਡਰਾਉਣੇ ਖੂਹ ਵਿੱਚ ਡਿੱਗ ਪਏ ਨੇ, ਪਰ ਹੁਣ ਇਹਨਾਂ ਨੂੰ ਮਾਰਿਓ ਨਾ। ਕੀ ਕਰਨਾ? ਅੰਧਕੂਪ ਮੈਂ ਪਤਤ ਬਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਇਹ ਦਇਆ ਦੇ ਸਾਗਰ ਪਰਮਾਤਮਾ, ਕਿਰਪਾ ਕਰਿਆ ਜੇ ਤੁਸੀਂ ਇਹਨਾਂ ਨੂੰ ਮਾਰਿਓ ਨਾ, ਇਹਨਾਂ ਨੂੰ ਬਚਾ ਲਓ, ਇਹਨਾਂ ਨੂੰ ਕੱਢ ਲਓ। ਕੇਵਲ ਉਹ ਪਰਮਾਤਮਾ ਬਚਾਉਣ ਵਾਲਾ ਹੈ ਜਿਸ ਨੇ ਦੁਨੀ ਵਾਲਾ ਪਾਸਾ ਫੜਿਆ ਤੇ ਦੀਨ ਤੋਂ ਲਾਂਭੇ ਚਲਾ ਗਿਆ ਨਾ, ਉਹਦਾ ਕਦੇ ਬਚਾਅ ਨਹੀਂ ਜੇ ਹੋ ਸਕਦਾ। ਇੱਥੇ ਤੇ ਦੀਨ ਵਾਲੇ ਜਿਹੜੇ ਨੇ ਉਹਨਾਂ ਦੀ ਬਾਂਹ ਉਹ ਪਰਮਾਤਮਾ ਆਪ ਫੜ ਕੇ ਬਾਹਰ ਕੱਢ ਲੈਂਦਾ। ਇਸੇ ਕਰਕੇ ਕਿਹਾ, ਕਹਿਣ ਲੱਗੇ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਣ ਦੁਬਦਾ ਜਾਏ। ਕਹਿੰਦੇ ਨੇ ਜੇ ਦੁਬਦਾ ਵਿੱਚ ਪੈ ਗਿਆ ਨਾ ਤੇ ਕਿਸੇ ਪਾਸੇ ਵੀ ਨਹੀਂ ਤੁਰਿਆ ਜਾਣਾ। ਦੁਬਦਾ ਮਨੁੱਖ ਨੂੰ ਖੁਆਰ ਕਰਦੀ ਹੈ। ਇਸ ਕਰਕੇ ਕਹਿੰਦੇ ਨੇ ਇੱਕ ਦੇ ਨਾਲ ਸਾਂਝ ਪਾ। ਉਹ ਕੌਣ ਹੈ? ਉਹ ਹੈ ਪਰਿਪੂਰਨ ਪਰਮਾਤਮਾ। ਐਵੇਂ ਨਾ ਭਟਕਦਾ ਫਿਰੀ, ਐਵੇਂ ਨਾ ਮੱਥੇ ਰਗੜਦਾ ਫਿਰੀ। ਜਹਾਂ ਕੋਈ ਸਰ ਨਹੀਂ ਝੁਕਤਾ, ਉਸੇ ਵੀ ਦਰ ਨਹੀਂ ਕਹਤੇ। ਹਰ ਦਰ ਪੇ ਜੋ ਝੁਕ ਜਾਏ, ਉਸੇ ਵੀ ਸਰ ਨਹੀਂ ਕਹਤੇ। ਕਹਿੰਦੇ ਨੇ ਉਹ ਸੇਰੀ ਕਾਹਦ ਹੈ ਜਿਹੜਾ ਸਾਰੇ ਥਾਵਾਂ ਤੇ ਝੁਕਦਾ ਫਿਰੇ। ਤੋ ਇੱਥੇ ਅੱਜ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ। ਕਹਿੰਦੇ ਨੇ ਕਿ ਇਹ ਨਾ ਸਮਝੀ ਕਿ ਭਾਵੇਂ ਹੋਣ ਜੋਗੀ ਜਿਨ੍ਹਾਂ ਦੀਆਂ ਬੜੀਆਂ ਬੜੀਆਂ ਲੰਮੀਆਂ ਜੜਾਵਾਂ ਸਨ, ਵੱਡੇ ਵੱਡੇ ਸਿਰਾਂ ਤੇ ਪੱਗੜ ਬੰਨੇ ਜੜਾਵਾਂ ਦੇ ਉੱਤੇ, ਭਾਵੇਂ ਘਰ ਮੁੰਡਾਏ ਤੇ ਭਾਵੇਂ ਸੰਨਿਆਸੀ ਲੋਕ ਜਿਨ੍ਹਾਂ ਨੇ ਰਗੜ ਕੇ ਸਿਰ ਮੁੰਨਿਆ, ਤੇਰੀ ਬਾਂਹ ਕਿਸੇ ਵੀ ਨਹੀਂ ਉਹ ਫੜਨੀ। ਤੇਰੀ ਬਾਂਹ ਕੇਵਲ ਉਸ ਪਰਮਾਤਮਾ ਨੇ ਫੜਨੀ ਹੈ। ਐਵੇਂ ਕਿਤੇ ਭੇਖ ਦੇ ਮਗਰ ਨਾ ਲੱਗ ਕੇ ਤੁਰਿਆ ਫਿਰੀ। ਬਾਹਰੋਂ ਭੇਖ ਹੋਵੇਗਾ ਸੰਤ ਦਾ, ਅੰਦਰੋਂ ਸੰਤ ਨਹੀਂ। ਬਾਹਰੋਂ ਸੰਨਿਆਸੀ ਹੈ, ਅੰਦਰੋਂ ਸੰਨਿਆਸੀ ਨਹੀਂ। ਮਾਫ਼ ਕਰਨਾ, ਬਾਹਰੋਂ ਸਿੱਖ ਹੈ, ਅੰਦਰੋਂ ਸਿੱਖ ਨਹੀਂ। ਅੱਜ ਬਹੁਤਾਤ ਵਿੱਚ ਕੇਵਲ ਵਿਖਾਵਾ ਬਣ ਕੇ ਰਹਿ ਗਿਆ। ਤੇ ਕਬੀਰ ਜੀ ਬਖਸ਼ਿਸ਼ ਪੈ ਕਰਦੇ ਨੇ, ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਸਮਾਏ। ਕਹਿੰਦੇ ਨੇ ਕਿ ਇਹ ਸੰਸਾਰ ਕੀ ਹੈ? ਇਹ ਕਜਲ ਦੀ ਕੋਠਰੀ ਹੈ। ਔਰ ਜਿਹੜਾ ਇਸ ਹਨੇਰੇ ਕੋਠੜੀ ਵਿੱਚ ਵੜ ਜਾਂਦਾ ਨਾ, ਕੋਈ ਭਾਗਾਂ ਵਾਲਾ ਹੀ ਜਿਹੜਾ ਸਾਬਤ ਬਾਹਰ ਨਿਕਲਦਾ, ਨਹੀਂ ਤੇ ਸਭਾ ਕਾਲਖ ਦਾਗਾ ਦਾਗ। ਕਾਲਖ ਦੇ ਨਾਲ ਪੂਰਾ ਭਰ ਜਾਂਦਾ। ਔਰ ਬਹੁਤਾਤ ਐਸੇ ਨੇ ਪਰ ਕਹਿੰਦੇ ਨੇ ਕੁਝ ਐਸੇ ਵੀ ਹਨ ਜਿਹੜੇ ਰਹਿੰਦੇ ਤੇ ਸੰਸਾਰ ਵਿੱਚ ਹੀ ਨੇ, ਰਹਿੰਦੇ ਇਸ ਕੱਜਲ ਦੀ ਕੋਠੜੀ ਵਿੱਚ ਹੀ ਨੇ, ਪਰ ਨਿਰਲੇਪ ਰਹਿੰਦੇ ਨੇ। ਰੇਮਨ ਐਸੋ ਕਰ ਸੰਨਿਆਸਾ ਬਨ ਸੇ ਸਦਰ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਕਹਿੰਦੇ ਨੇ ਕਿ ਐਵੇਂ ਬਾਹਰ ਭਟਕਣ ਦੀ ਲੋੜ ਨਹੀਂ, ਰਹਿਣਾ ਕੱਜਲ ਦੀ ਕੋਠੜੀ ਚ, ਪਰ ਇੱਥੇ ਸਤਿਗੁਰੂ ਜੀ ਨੇ ਸਾਨੂੰ ਪਲਾਇਨ ਦੀ ਪ੍ਰੇਰਣਾ ਨਹੀਂ ਦਿੱਤੀ, ਪਰਿਵਰਤਨ ਦੀ ਪ੍ਰੇਰਣਾ ਦਿੱਤੀ ਹੈ। ਇੱਥੇ ਸਾਨੂੰ ਸਤਿਗੁਰੂ ਜੀ ਨੇ ਭਾਗਣ ਦੀ ਪ੍ਰੇਰਣਾ ਨਹੀਂ ਦਿੱਤੀ, ਇੱਥੇ ਜਾਗਣ ਦੀ ਪ੍ਰੇਰਣਾ ਦਿੱਤੀ ਹੈ ਕਿ ਸਿੱਖਾ ਤੂੰ ਜਾਗ ਕੇ ਰਹਿਣਾ। ਜੇ ਤੂੰ ਜਾਗਦਾ ਹੋਵੇਗਾ ਤੈਨੂੰ ਕਦੇ ਕੋਈ ਲੁੱਟ ਨਹੀਂ ਸਕੇਗਾ। ਕਹਿੰਦੇ ਨੇ ਮੈਂ ਸਦਕੇ ਜਾਣਾ ਉਹਨਾਂ ਤੋਂ ਜਿਹੜੇ ਇਸ ਕੱਜਲ ਦੀ ਕੋਠੜੀ ਵਿੱਚੋਂ ਵੀ ਬੇਦਾਗ ਹੋ ਕੇ ਨਿਕਲਦੇ ਨੇ। ਕੌਣ ਨਿਕਲਦੇ ਨੇ? ਜਿਹੜੇ ਦੁਨੀ ਦਾ ਪ੍ਰਭਾਵ ਨਹੀਂ ਕਬੂਲਦੇ, ਬਹੁਤੇ ਤੇ ਦੁਨੀ ਦੇ ਪਿੱਛੇ ਲੱਗ ਜਾਂਦੇ ਨੇ ਨਾ। ਬੜਾ ਪਿਆਰਾ ਬਚਨ ਆਉਂਦਾ ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ, ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕਿਸੈ ਕੰਮ। ਕਹਿੰਦੇ ਨੇ ਦਿਲ ਤੇ ਲਾ ਲਿਆ ਦੁਨੀ ਦੇ ਨਾਲ, ਪਰ ਦੁਨੀ ਨੇ ਸਵਾਰਿਆ ਕੁਝ ਨਹੀਂ। ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਪਰ ਮਨੁੱਖ ਬੜੀ ਸਿਆਣਪ ਆਪਣੇ ਦਿਲੋਂ ਸਿਆਣਪ ਕਰਦਾ ਕਿ ਨਹੀਂ ਜੀ, ਮੈਂ ਤੇ ਦੋਵੇਂ ਪਾਸੇ ਰੱਖ ਲਵਾਂ, ਮੈਂ ਦੇਣ ਵੀ ਰੱਖਣਾ ਪਰ ਮੈਂ ਦੁਨੀ ਨੂੰ ਵੀ ਰੱਖਣਾ। ਦੋਵੇਂ ਪਾਸੇ ਰੱਖਣ ਦਾ ਯਤਨ ਕਰਦਾ, ਪਰ ਹੁੰਦਾ ਕੀ ਹੈ? ਇੱਕ ਅਦੀਬ ਦਾ ਕਥਨ ਹੈ, ਉਹ ਕਹਿੰਦੇ ਨੇ ਕਿ ਮੈਂ ਵੀ ਪੀਓ ਹੋਟਲ ਮੇਂ, ਚੰਦਾ ਵੀ ਦੋ ਮਸਜਿਦ ਮੇਂ, ਖੁਦਾ ਵੀ ਖੁਸ਼ ਰਹੇ ਸ਼ੈਤਾਨ ਵੀ ਬੇਜ਼ਾਰ ਨਾ ਹੋ। ਅਸੀਂ ਸਾਰੇ ਪਾਸੇ ਰੱਖੀ ਜਾਂਦੇ ਹਾਂ, ਉੱਧਰ ਵੀ ਜਾ ਕੇ ਸ਼ਰਾਬ ਦੀਆਂ ਬੋਤਲਾਂ ਵੰਨ ਸਵੰਨੀਆਂ ਚੱਲਦੀਆਂ ਨੇ, ਕਾਕੇ ਦਾ ਕਿਤੇ ਵਿਆਹ ਹੋਵੇ ਤੇ ਨਾਲ ਹੀ ਗੁਰਦੁਆਰੇ ਵੀ ਦੇ ਆਉਣਾ 21,000 ਰੁਪਇਆ ਕੱਢ ਕੇ, 11,000 ਰੁਪਇਆ ਕੱਢ ਕੇ। ਭਾਵ ਕੀ ਹੈ? ਕਿ ਦੋਵਾਂ ਨੂੰ ਖੁਸ਼ ਕਰਨਾ। ਪਰ ਸਾਹਿਬ ਕਹਿੰਦੇ ਨੇ ਨਹੀਂ, ਜੇ ਇੱਕ ਦੇ ਨਾਲ ਪ੍ਰੀਤ ਕਰੇਗਾ ਤੇ ਤਾਂ ਗੱਲ ਬਣੇਗੀ, ਦੋਵੇਂ ਪਾਸੇ ਰੱਖੇਗਾ ਤੇ ਗੱਲ ਨਹੀਂ ਉਹ ਬਣਨੀ। ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕਿਸੇ ਕੰਮ। ਮਿਸਲ ਫਕੀਰਾਂ ਗਾਖੜੀ ਪਾਈਏ ਪੂਰ ਕਰਮ। ਕਹਿੰਦੇ ਨੇ ਫਕੀਰਾਂ ਦੀ ਮਿਸਲ ਜਿਹੜੀ ਇਹਨਾਂ ਹੈ ਤੇ ਬੜੀ ਔਖੀ ਹੈ, ਗਾਖੜੀ ਦਾ ਅਰਥ ਹੈ ਔਖੜੀ। ਪਰ ਜਿਹੜੇ ਇਹਦੇ ਤੇ ਤੁਰ ਪੈਂਦੇ ਨੇ ਨਾ, ਉਹ ਕਹਿੰਦੇ ਨੇ ਫਿਰ ਮੰਜ਼ਿਲ ਤੇ ਵੀ ਪਹੁੰਚ ਜਾਂਦੇ ਨੇ, ਉਸ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਲੈਂਦੇ ਨੇ, ਉਹ ਭਾਗਾਂ ਵਾਲੇ ਬਣ ਜਾਂਦੇ ਨੇ। ਮੇਰੇ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਸਵਾਲ ਕੀਤਾ ਸੀ ਯੋਗੀਆਂ ਨੇ, ਜਦੋਂ ਸਾਹਿਬ ਜੀ ਦੇ ਨਾਲ ਬਹੁਤ ਵਾਰੀ ਇਹਨਾਂ ਦੀ ਵਿਚਾਰ ਚਰਚਾ ਹੋਈ, ਤੇ ਜੋਗੀਆਂ ਦਾ ਮੁਖੀ ਹੈ ਚਰਪਟਨਾਥ ਜੋਗੀ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇੱਕ ਸਵਾਲ ਕਰਦਾ। ਪਰ ਮੈਂ ਇੱਕ ਬੇਨਤੀ ਕਰਾਂ, ਦੇਸ਼ ਵਿਦੇਸ਼ਾਂ ਵਿੱਚ ਸੰਗਤਾਂ ਸਰਵਣ ਕਰ ਰਹੀਆਂ ਨੇ, ਸਵਾਲ ਹਮੇਸ਼ਾ ਦੁਖੀ ਬੰਦਾ ਕਰਦਾ, ਹਮੇਸ਼ਾ ਦੁਖੀ ਬੰਦਾ ਸਵਾਲ ਕਰੇਗਾ। ਕਈ ਵਾਰੀ ਕੋਈ ਦਰਵਾਜ਼ੇ ਤੇ ਆਇਆ ਹੋਵੇ ਨਾ ਤੇ ਪੁੱਛੀਏ ਕੌਣ ਹੈ, ਤੇ ਕਹਿ ਦਿੱਤਾ ਜਾਂਦਾ ਕੋਈ ਸਵਾਲੀ ਆਇਆ। ਭਾਵ ਕੀ ਹੈ? ਕਿ ਕੋਈ ਅੰਦਰੋਂ ਦੁਖੀ ਹੈ। ਇਹ ਗੱਲ ਵੱਖਰੀ ਹੈ ਕਿ ਦੁੱਖ ਬੜੀ ਤਰ੍ਹਾਂ ਦਾ, ਕਿਹੜਾ ਦੁੱਖ ਹੈ ਇਸਨੂੰ, ਪਰ ਸਵਾਲੀ ਹਮੇਸ਼ਾ ਦੁਖੀ ਹੁੰਦਾ। ਭਾਵੇਂ ਇਹਨਾਂ ਨੇ ਰਿੱਧੀਆਂ ਸਿੱਧੀਆਂ ਬੜੀਆਂ ਪ੍ਰਾਪਤ ਕੀਤੀਆਂ, ਪਰ ਅੰਦਰ ਨੂੰ ਤਸਕੀਨ ਨਹੀਂ ਮਿਲੀ, ਅੰਦਰੋਂ ਦੁਖੀ ਨੇ, ਅੰਦਰ ਨੂੰ ਸ਼ਾਂਤੀ ਨਹੀਂ ਮਿਲੀ। ਇਹੀ ਕਾਰਨ ਹੈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇੱਕ ਸਵਾਲ ਕਰਦੇ ਨੇ, ਪਹਿਲਾਂ ਤੇ ਇਹਨਾਂ ਨੇ ਬੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿਖਾਈਆਂ ਵੀ ਸ਼ਾਇਦ ਜਿਹੜੇ ਲੋਕ ਇਹ ਨਾਨਕ ਤਪੇ ਦੇ ਮਗਰ ਤੁਰੇ ਫਿਰਦੇ ਨੇ, ਹੋ ਸਕਦਾ ਇਹਨਾਂ ਨਾਲ ਟੁੱਟ ਕੇ ਸਾਡੇ ਮਗਰ ਆ ਜਾਣ, ਸਾਨੂੰ ਤੇ ਹੁਣ ਪੁੱਛਦਾ ਹੀ ਕੋਈ ਨਹੀਂ। ਇੱਥੇ ਤੇ ਗੱਲ ਹੀ ਕੇਵਲ ਗੁਰੂ ਨਾਨਕ ਦੀ ਚੱਲ ਰਹੀ ਤੇ ਇਹਨਾਂ ਦਾ ਮਕਸਦ ਸੀ ਕਿ ਰਿੱਧੀਆਂ ਸਿੱਧੀਆਂ ਵਿਖਾਵਾਂਗੇ, ਦੁਨੀਆਂ ਟੁੱਟ ਕੇ ਸਾਡੇ ਮਗਰ ਤੁਰ ਪੈ ਗਈ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਉਸ ਮੁਕਾਬਲੇ ਵਿੱਚ ਬੈਠੇ ਹੀ ਨਹੀਂ। ਹੁਣ ਜਿਹੜਾ ਬੈਠੇ ਨਾ ਤੇ ਕਿਵੇਂ ਪਤਾ ਲੱਗੇ ਵੀ ਕਿਹਦੀ ਜਿੱਤ ਹੋਈ ਹੈ ਤੇ ਕਿਹਦੀ ਹਾਰ ਹੋਈ ਹੈ। ਫਿਰ ਉੱਠ ਕੇ ਆ ਗਏ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਤੇ ਆ ਕੇ ਨਾ ਇੱਕ ਸਵਾਲ ਕੀਤਾ। ਉਹ ਸਵਾਲ ਕੀ ਸੀ? ਦੁਨੀਆ ਸਾਗਰ ਦੁੱਤਰ ਕਈ ਹੈ, ਕਿਉਂ ਕਰ ਪਾਈਏ ਪਾਰ, ਚਰਪਟ ਬੋਲੇ ਉਦੂ ਨਾਨਕ ਦੇ ਸੱਚਾ ਵਿਚਾਰ। ਐ ਅਵਧੂਤ ਨਾਨਕ, ਐ ਤਿਆਗੀ ਨਾਨਕ, ਇੱਥੇ ਵਿਚਾਰ ਦਿਓ ਕਿ ਦੁਨੀਆ ਇੱਕ ਐਸਾ ਸਾਗਰ ਹੈ ਜਿਹਨੂੰ ਤਰਿਆ ਨਹੀਂ ਜਾ ਸਕਦਾ, ਦੁੱਤਰ ਹੈ, ਦੁੱਤਰ ਜਿਹਨੂੰ ਤਰਿਆ ਨਾ ਜਾ ਸਕੇ। ਅਸੀਂ ਪੜ੍ਹਦੇ ਹਾਂ ਨਾ ਕਿਤੇ ਨਦੀ ਵੀ ਆਖਿਆ ਗਿਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਹੁਣ ਇੱਥੇ ਵੀ ਸਵਾਲ ਕਰਦੇ ਨੇ, ਕਹਿੰਦੇ ਨੇ ਕਿ ਹੇ ਤਿਆਗੀ ਨਾਨਕ, ਇੱਥੇ ਵਿਚਾਰ ਦੇ ਕਿ ਦੁਨੀਆਂ ਨੂੰ ਕਿਵੇਂ ਤਰਿਆ ਜਾ ਸਕਦਾ, ਕਿਸ ਤਰ੍ਹਾਂ ਤਰਿਆ ਜਾ ਸਕਦਾ, ਕਿਉਂ ਕਰ ਪਾਈਏ ਪਾਰ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਨੇ ਇਹ ਚਰਪਟ ਨਾਥ, ਆਪੇ ਤੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਇਹਨੂੰ ਤਰਿਆ ਹੀ ਨਹੀਂ ਜਾ ਸਕਦਾ, ਇਸੇ ਕਰਕੇ ਤੁਸੀਂ ਘਰ ਬਾਹਰ ਛੱਡ ਦਿੱਤੇ, ਤੇ ਦੂਜੇ ਪਾਸੇ ਕਹਿੰਦੇ ਹੋ ਕਿ ਕਿਵੇਂ ਤਰਿਆ ਜਾ ਸਕਦਾ, ਇਹ ਵੀ ਸਵਾਲ ਤੁਹਾਡਾ ਹੀ ਹੈ। ਜਾਂ ਤੇ ਇੱਕ ਗੱਲ ਤੇ ਟਿਕ ਜਾਓ, ਜਾਂ ਤੇ ਆਖੋ ਕਿ ਸਾਨੂੰ ਨਹੀਂ ਪਤਾ ਕਿ ਤਰਿਆ ਜਾਂਦਾ ਜਾਂ ਨਹੀਂ, ਪਰ ਇੱਕ ਪਾਸੇ ਤੁਸੀਂ ਟੱਲ ਫੈਸਲਾ ਦਿੰਦੇ ਹੋ ਵੀ ਇਹਨੂੰ ਤੇ ਤਾਰੀ ਕੋਈ ਨਹੀਂ ਸਕਦਾ, ਤੇ ਦੂਜੇ ਪਾਸੇ ਫਿਰ ਸਵਾਲ ਵੀ ਕਰਦੇ ਹੋ। ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੈ। ਕਹਿੰਦੇ ਨੇ ਆਪੇ ਹੀ ਕਹਿੰਦੇ, ਸਮਝਣਾ ਵੀ ਏ ਤੂੰ, ਸਿਆਣਾ ਵੀ ਏ, ਤੈਨੂੰ ਉੱਤਰ ਕੀ ਦਈਏ, ਤੂੰ ਤੇ ਆਪ ਸਭ ਕੁਝ ਜਾਣਦਾ। ਸਾਚ ਕਹੋ ਸੁਣ ਪਾਰ ਗਰਾਮੀ, ਤੁਮ ਕਿਉਂ ਬੈਸਣ ਦੀਜੈ। ਕਹਿੰਦੇ ਨੇ ਸੱਚੀ ਗੱਲ ਤੇ ਇਹ ਹੈ ਕਿ ਪਾਰ ਗਰਾਮੀ ਤੋਂ ਭਾਵ ਹੁੰਦਾ ਜਿਹੜਾ ਪਾਰਲੇ ਪਾਸੇ ਨੂੰ ਵੀ ਜਾਣਦਾ, ਅਗਲੇ ਪਾਸੇ ਦੀ ਵੀ ਜਿਹਨੂੰ ਸੋਝੀ ਹੈ। ਸੱਚੀ ਗੱਲ ਤੇ ਇਹ ਹੈ, ਕਹਿੰਦੇ ਕਿ ਮੇਰਾ ਤਾਂ ਜੀ ਕਰਦਾ ਕਿ ਤੈਨੂੰ ਇਸ ਸਭਾ ਚੋਂ ਬਾਹੋਂ ਫੜ ਕੇ ਉਠਾ ਦਿਆਂ, ਤੂੰ ਇੱਥੇ ਯੋਗ ਹੀ ਨਹੀਂ ਬੈਠਣ ਦੇ, ਤੇਰਾ ਸਵਾਲ ਹੀ ਗਲਤ ਹੈ। ਘਬਰਾ ਗਿਆ ਇਕਦਮ ਚਰਪਟ ਨਾਥ। ਸਾਹਿਬ ਜੀ ਕਹਿਣ ਲੱਗੇ, ਮੇਰਾ ਮਤਲਬ ਇਹ ਨਹੀਂ ਕਿ ਤੈਨੂੰ ਜਵਾਬ ਨਹੀਂ ਦੇਣਾ, ਜਵਾਬ ਤੈਨੂੰ ਜ਼ਰੂਰ ਦਿਆਂਗੇ, ਪਰ ਇੱਕ ਪਾਸੇ ਤੂੰ ਕਹਿੰਦੇ ਕਿ ਹੋ ਹੀ ਨਹੀਂ ਸਕਦਾ, ਦੂਜੇ ਪਾਸੇ ਤੂੰ ਕਹਿੰਦੇ ਜੀ ਕਿਵੇਂ ਹੋਵੇਗਾ, ਤੇਰਾ ਸਵਾਲ ਕਰਨ ਦਾ ਢੰਗ ਗਲਤ ਹੈ। ਫਿਰ ਜਵਾਬ ਕੀ ਹੈ? ਪਾਤਸ਼ਾਹ ਜੀ ਕਹਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ। ਕਹਿੰਦੇ ਨੇ ਕਦੇ ਵੇਖਿਆ ਹੀ, ਪਾਣੀ ਦੇ ਵਿੱਚ ਕਮਲ ਦਾ ਫੁੱਲ ਹੈ, ਪਰ ਕਮਲ ਦਾ ਫੁੱਲ ਪਾਣੀ ਦੇ ਵਿੱਚ ਨਿਰਲੇਪ ਰਹਿੰਦਾ, ਉਹ ਕਿਵੇਂ? ਉਹ ਪਾਣੀ ਵਿੱਚ ਕਦੇ ਡੁੱਬਦਾ ਨਹੀਂ। ਕਿਉਂ? ਕਿਉਂਕਿ ਕਮਲ ਦਾ ਫੁੱਲ ਜਿੰਨਾ ਪਾਣੀ ਵੱਧ ਜਾਏ ਓਨਾ ਹੀ ਉੱਚਾ ਹੋ ਜਾਂਦਾ ਹੈ। ਕਾਰਨ ਕੀ ਹੈ? ਕਿ ਉਹਦੀ ਪ੍ਰੀਤ ਉੱਚੇ ਨਾਲ ਹੈ, ਉਸ ਦੀ ਪ੍ਰੀਤ ਸੂਰਜ ਦੇ ਨਾਲ ਹੈ, ਇਸ ਕਰਕੇ ਉਹ ਪਾਣੀ ਤੋਂ ਨਿਰਲੇਪ ਰਹਿੰਦਾ, ਉਹ ਪਾਣੀ ਵਿੱਚ ਨਹੀਂ ਡੁੱਬਦਾ। ਬੜਾ ਪਿਆਰਾ ਜਵਾਬ ਸੀ ਮੇਰੇ ਪਾਤਸ਼ਾਹ ਜੀ ਦਾ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ। ਦੋ ਉਦਾਹਰਨਾਂ ਦਿੱਤੀਆਂ, ਇੱਕ ਤੇ ਕਮਲ ਦੇ ਫੁੱਲ ਦੀ, ਤੇ ਦੂਜਾ ਮੁਰਗਾਬੀ ਦੀ। ਮੁਰਗਾਬੀ ਆ ਜਦੋਂ ਸਰਦੀਆਂ ਆਉਂਦੀਆਂ ਨੇ ਨਾ ਸਿਆਲ ਦੇ ਦਿਨਾਂ ਚ ਸਾਡੇ ਦੇਸ਼ ਵਿੱਚ ਉਹ ਬਹੁਤ ਇਹ ਜਾਨਵਰ ਪੰਛੀ ਆਉਂਦੇ ਨੇ, ਉਹਨਾਂ ਵਿੱਚ ਮੁਰਗਾਬੀ ਵੀ ਹੈ, ਕੂੰਜਾਂ ਵੀ ਆਉਂਦੀਆਂ। ਕਿਸੇ ਹੋਰ ਪੰਛੀ ਨੂੰ ਤੁਸੀਂ ਪਾਣੀ ਵਿੱਚ ਡਬੋ ਦਿਓ ਤੇ ਜਿੰਨਾ ਚਿਰ ਉਹਦੇ ਖੰਭ ਸੁੱਕਦੇ ਨਹੀਂ ਉਹ ਉਡਾਰੀ ਨਹੀਂ ਮਾਰ ਸਕਦਾ, ਪਰਵਾਜ਼ ਨਹੀਂ ਲੈ ਸਕਦਾ। ਪਰ ਮੁਰਗਾਬੀ ਦੇ ਖੰਭ ਐਸੀ ਮਾਲਕ ਨੇ ਤੌਫੀਕ ਪਾਈ ਏ ਕਿ ਇਹ ਪਾਣੀ ਦੇ ਵਿੱਚ ਤਰਦੀ ਏ, ਪਾਣੀ ਵਿੱਚ ਚੁੱਭੀ ਮਾਰ ਕੇ ਥੱਲੇ ਚਲੇ ਜਾਂਦੀ ਔਰ ਪਾਣੀ ਦੇ ਵਿੱਚੋਂ ਇਹ ਡਾਰੀ ਮਾਰ ਕੇ ਆਕਾਸ਼ ਵਿੱਚ ਉੱਡ ਜਾਂਦੀ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਮੁਰਗਾਈ ਦੇ ਮੁਰਗਾਬੀ ਦੇ ਖੰਭ ਉਹ ਕਹਿੰਦੇ ਨੇ ਭਿੱਜਦੇ ਨਹੀਂ। ਰਾਜਸਥਾਨੀ ਭਾਸ਼ਾ ਦਾ ਇਹ ਸ਼ਬਦ ਹੈ, ਜਦੋਂ ਕੋਈ ਬੰਦਾ ਭਿੱਜ ਜਾਏ ਬਾਰਿਸ਼ ਵਿੱਚ ਤੇ ਕਹਿੰਦੇ ਨੇ ਇਹ ਤੋਂ ਸਣ ਗਏ ਹੋ, ਇਹ ਤੇ ਭਿੱਜ ਗਿਆ। ਤੇ ਮੁਰਗਾਬੀ ਦੇ ਖੰਭ ਜਿਹੜੇ ਨੇ ਨਾ ਉਹ ਭਿੱਜਦੇ ਨਹੀਂ, ਪਾਣੀ ਦਾ ਪ੍ਰਭਾਵ ਕਬੂਲ ਨਹੀਂ ਕਰਦੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਹਿੰਦੇ ਨੇ ਚਰਪਟਨਾਥ, ਇਸ ਤਰ੍ਹਾਂ ਜਦੋਂ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਰੱਖੀਏ, ਉੱਚੇ ਦੇ ਨਾਲ ਸਾਂਝ ਪਾ ਕੇ ਰੱਖੀਏ, ਤੇ ਇਸ ਸੰਸਾਰ ਸਾਗਰ ਵਿੱਚ ਕਦੇ ਉਹ ਡੁੱਬਣ ਨਹੀਂ ਦਿੰਦਾ। ਉਹ ਮਾਲਕ ਇੰਨੀ ਸਮਰੱਥਾ ਸ਼ਕਤੀ ਦਾ ਮਾਲਕ ਹੈ, ਜਿਹੜਾ ਉਹਦੀ ਬਾਂਹ ਫੜ ਲੈਂਦਾ ਨਾ ਉਹ ਕਦੇ ਡੁੱਬਣ ਨਹੀਂ ਦਿੰਦਾ। ਨਹੀਂ ਤੇ ਵਾਸ਼ਨਾਵਾਂ ਦੀਆਂ ਹਨੇਰੀਆਂ, ਲੋਭ ਦੀਆਂ ਲਹਿਰਾਂ, ਇਹਨਾਂ ਵਿੱਚ ਬਹੁਤਾ ਸੰਸਾਰ ਡੁੱਬਦਾ ਜਾ ਰਿਹਾ। ਭਗਤ ਜਨਾਂ ਨੇ ਵੀ ਵੇਖਿਆ ਤੇ ਉਹਨਾਂ ਨੇ ਪੁਕਾਰ ਉਸ ਮਾਲਕ ਅੱਗੇ ਕੀਤੀ ਤੇ ਕਹਿਣ ਲੱਗੇ, ਲੋਭ ਲਹਿਰ ਅਤ ਨੀਚਰ ਬਾਜੈ, ਕਾਂ ਡੁੱਬੈ ਕੇਸਵਾ। ਕਹਿੰਦੇ ਨੇ ਕੇਸਵਾ ਤੋਂ ਭਾਵ ਹੈ ਪਰਮਾਤਮਾ। ਕਹਿੰਦੇ ਨੇ ਹੇ ਵਾਹਿਗੁਰੂ, ਇਹ ਕਾਇਆ ਡੁੱਬਦੀ ਜਾ ਰਹੀ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਹਿੰਦੇ ਨੇ ਇਸ ਸੰਸਾਰ ਸਮੁੰਦਰ ਚੋਂ ਆਪ ਬਾਂਹ ਫੜ ਕੇ ਕੱਢ ਲੈ। ਤੇ ਪਰਮਾਤਮਾ ਨੇ ਪੁੱਛਿਆ, ਕਹਿਣ ਲੱਗੇ ਤੁਹਾਨੂੰ ਤਰਨਾ ਨਹੀਂ ਆਉਂਦਾ? ਤੇ ਭਗਤ ਜੀ ਕਹਿੰਦੇ ਨੇ, ਮੈਂ ਜਾਨ ਜਨ ਤਰਬੈ ਨ ਜਾਨੋ, ਬਾਪ ਬੀਠਲਾ ਬਾਹਦੇ। ਕਹਿੰਦੇ ਨੇ ਮੈਨੂੰ ਤੇ ਅਜੇ ਤੁਰਨਾ ਨਹੀਂ ਆਉਂਦਾ, ਤਰਨਾ ਤੇ ਬੜੀ ਦੂਰ ਦੀ ਗੱਲ ਹੈ, ਤੁਸੀਂ ਕਿਰਪਾ ਕਰਕੇ ਆਪਣਾ ਹੱਥ ਫੜਾ ਦਿਓ, ਆਪਣੀ ਬਾਂਹ ਫੜਾ ਦਿਓ ਤਾਂ ਪਾਰ ਹੋਇਆ ਜਾ ਸਕਦਾ ਹੈ। ਤਾਂ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਇਸ ਮਾਇਆ ਦੇ ਹੜ ਵਿੱਚੋਂ ਬਚਣਾ ਬਹੁਤ ਔਖਾ ਹੈ, ਪਰ ਉਹਦੇ ਨਾਲ ਜਿਹੜੀ ਸਾਂਝ ਪੈਂਦੀ ਹੈ ਨਾ, ਸਾਂਝ ਪੈਂਦੀ ਹੈ, ਪਹਿਲਾਂ ਉਹਦੇ ਪ੍ਰਤੀ ਸਾਡੇ ਹਿਰਦੇ ਵਿੱਚ ਅਦਬ ਹੋਵੇ, ਸਤਿਕਾਰ ਹੋਵੇ। ਜਿਨ ਮਨ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ। ਜੇ ਅੰਦਰ ਪਹਿਲਾਂ ਡਰ ਹੋਵੇਗਾ ਤਾਂ ਹੀ ਉਹਦੇ ਪ੍ਰਤੀ ਪਿਆਰ ਵੀ ਪੈਦਾ ਹੋ ਸਕਦਾ ਹੈ। ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਇੱਕ ਬਚਨ ਕਿਹਾ ਸੀ, ਕਹਿ ਕੇ ਮੈਂ ਸਮਾਪਤੀ ਕਰਾਂ। ਉਹ ਕਹਿੰਦੇ ਨੇ, ਵਿਣ ਪੈ ਕੀਤੇ ਭਗਤ ਨਾ ਹੋਏ। ਕਹਿੰਦੇ ਨੇ ਜੇ ਅੰਦਰ ਭੈ ਨਹੀਂ ਨਾ ਉਹਦੇ ਪ੍ਰਤੀ ਤੇ ਫਿਰ ਭਗਤੀ ਨਹੀਂ ਜੇ ਹੋ ਸਕਦੀ, ਤੇ ਜੇ ਭਗਤੀ ਨਾ ਹੋਵੇ। ਵਿਣ ਪੈ ਕੀਤੇ ਭਗਤ ਨਾ ਹੋਏ, ਭਗਤ ਬਿਨਾ ਨਾ ਗਿਆਨ ਅਵਲੋਏ। ਤੇ ਭਗਤੀ ਤੋਂ ਬਗੈਰ ਗਿਆਨ ਕਿੱਥੇ? ਜੇ ਭਗਤੀ ਨਹੀਂ ਕੀਤੀ ਤੇ ਗਿਆਨ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਗਿਆਨ ਬਿਨਾ ਮੁਕਤ ਕਿਮ ਪਾਵੇ। ਕਹਿੰਦੇ ਨੇ ਜੇ ਗਿਆਨ ਨਾ ਹੋਵੇ ਤੇ ਗਿਆਨ ਤੋਂ ਬਗੈਰ ਫਿਰ ਮੁਕਤੀ ਵੀ ਨਹੀਂ ਮਿਲਦੀ। ਮਨੁੱਖ ਭਰਮ ਵਿੱਚ ਪਿਆ ਹਨੇਰੇ ਖੂਹ ਵਿੱਚ ਟੱਕਰਾਂ ਮਾਰਦਾ ਇੱਥੇ ਹੀ ਭਟਕਦਾ ਰਹਿੰਦਾ ਫਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਮੁਕਤ ਬਿਨਾਂ ਆਨੰਦ ਸਮਾਵੇ ਕਹਿੰਦੇ ਨੇ ਜੇ ਮੁਕਤੀ ਨਹੀਂ ਵਕਾਰਾਂ ਵਾਲੇ ਪਾਸਿਓਂ ਮੁਕਤੀ ਨਹੀਂ ਵਾਸ਼ਨਾਵਾਂ ਵਾਲੇ ਪਾਸਿਓਂ ਮੁਕਤੀ ਨਹੀਂ ਆਪਣੇ ਕੀਤੇ ਕਰਮਾਂ ਵਾਲੇ ਪਾਸਿਓਂ ਮੁਕਤੀ ਨਹੀਂ ਉਹਨੂੰ ਕਦੇ ਆਨੰਦ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ ਇਸ ਕਰਕੇ ਜੇ ਆਨੰਦ ਪ੍ਰਾਪਤ ਕਰਨਾ ਤੇ ਫਿਰ ਮੁਕਤ ਹੋਣਾ ਜ਼ਰੂਰੀ ਹੈ ਤੇ ਜੇ ਮੁਕਤੀ ਪ੍ਰਾਪਤ ਕਰਨੀ ਹੈ ਤੇ ਫਿਰ ਗਿਆਨ ਹੋਣਾ ਜ਼ਰੂਰੀ ਹੈ ਜੇ ਗਿਆਨ ਪ੍ਰਾਪਤ ਕਰਨਾ ਤੇ ਕਹਿੰਦੇ ਨੇ ਫਿਰ ਅੰਦਰ ਭਗਤੀ ਹੋਣੀ ਜ਼ਰੂਰੀ ਹੈ ਤੇ ਭਗਤੀ ਤਾਂ ਹੀ ਹੋ ਸਕਦੀ ਜੇ ਭੈ ਹੋਵੇ ਭੈ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ ਤਾਂ ਹੀ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ ਜਿਨ ਭੈ ਅਦਬ ਨ ਬਾਣੀ ਤਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਕਹਿੰਦੇ ਨੇ ਉਹ ਮੇਰਾ ਕੁਝ ਨਹੀਂ ਲੱਗਦਾ ਜਿਹਦੇ ਅੰਦਰ ਗੁਰਬਾਣੀ ਵਾਸਤੇ ਭੈ ਨਹੀਂ ਸਤਿਕਾਰ ਨਹੀਂ ਹੈ ਔਰ ਜਿਨ੍ਹਾਂ ਦੇ ਅੰਦਰ ਇਹ ਭੈ ਪੈਦਾ ਹੋ ਗਿਆ ਉਹਨਾਂ ਦੀ ਸਾਂਝ ਪੈ ਗਈ ਤੇ ਕਬੀਰ ਜੀ ਕਹਿੰਦੇ ਨੇ ਹਾਂ ਬਲਹਾਰੀ ਤਿੰਨ ਕੋ ਪੈਸ ਜੁਨੀਕ ਸਜਾਏ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਹਾਰ ਹਾਂ ਜਿਹੜੇ ਇਸ ਦੁਨੀ ਦੇ ਵਹਿਣ ਵਿੱਚ ਨਹੀਂ ਵਹਿੰਦੇ ਔਰ ਉਹ ਬਿਨਾਂ ਕਾਲਖ ਤੋਂ ਬਿਨਾਂ ਦਾਗ ਤੋਂ ਉਸ ਮਾਲਕ ਤੱਕ ਪਹੁੰਚ ਜਾਂਦੇ ਨੇ ਇਸ ਕੱਜਲ ਦੀ ਕੋਠੜੀ ਵਿੱਚੋਂ ਇੱਕ ਉਹ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ ਕਹਿੰਦੇ ਨੇ ਰੱਬ ਦੇ ਪਿਆਰੇ ਉਹ ਨੇ ਜਿਹੜੇ ਆਪ ਨਹੀਂ ਬਦਲਦੇ ਦੁਨੀਆਂ ਦੇ ਨਾਲ ਦੁਨੀ ਦੇ ਵਹਿਣ ਵਿੱਚ ਆਪ ਨਹੀਂ ਵਹਿੰਦੇ ਦੂਜਿਆਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਂਦੇ ਨੇ ਤੋ ਸਤਿਗੁਰੂ ਜੀ ਰਹਿਮਤ ਕਰਨ ਐਸੀ ਅਵਸਥਾ ਕਿਤੇ ਸਾਡੀ ਵੀ ਬਣ ਜਾਏ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ ਭੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦੇਸ਼ ਵਿਦੇਸ਼ ਵਿੱਚ ਬੈਠ ਕੇ ਗੁਰਬਾਣੀ ਵਿਚਾਰ ਸਰਵਣ ਕਰ ਰਹੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਭੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।